ਗੁਰਬਾਣੀ ਮੁਤਾਬਕ ਜਿਸ ਦਿਨ ਉਸਨੇ ਸਮੇਟਣੇ ਨੇ ਤੇ ਰਹਿ ਜਾਣਾ ਕੇਵਲ ਉਸ ਇੱਕ ਨੇ ਜਿਸ ਇੱਕ ਵਿੱਚੋਂ ਹਰ ਚੀਜ਼ ਪੈਦਾ ਹੋਈ ਹੈ। ਧੰਨ ਗੁਰੂ ਅਰਜੁਨ ਸਾਹਿਬ, ਉਹਨਾਂ ਨੇ ਸਮਝਾਉਣ ਲਈ ਸਾਨੂੰ ਕੁਛ ਉਦਾਹਰਨਾਂ ਦਿੱਤੀਆਂ। ਹਜ਼ੂਰ ਦਾ ਬਚਨ ਹੈ, ਇੱਕ ਦਿਨ ਅੱਗੇ ਵੀ ਇਹ ਵਿਚਾਰਿਆ ਸੀ, ਕਦੀ ਦੇਖੋ ਖੇਲ ਤਮਾਸ਼ੇ ਕਰਨ ਵਾਲਾ ਬਾਜ਼ੀਗਰ ਆਇਆ ਤੇ ਉਸ ਬਾਜ਼ੀਗਰ ਨੇ ਆ ਕੇ ਬਾਜ਼ੀ ਪਾਈ, ਤਮਾਸ਼ਾ ਕੀਤਾ ਤੇ ਉਹ ਕਈ ਤਰ੍ਹਾਂ ਦੇ ਭੇਖ ਧਾਰਨ ਕਰਦਾ, ਕਈ ਤਰ੍ਹਾਂ ਦੇ ਬਸਤਰ ਆਪਣੇ ਤਨ ਤੇ ਪਹਿਰਦਾ, ਪਰ ਜਿਸ ਵੇਲੇ ਉਹ ਖੇਲ ਸਾਰੀ ਮੁਕਾਉਂਦਾ ਤੇ ਉਸ ਵੇਲੇ ਰਹਿ ਜਾਂਦਾ ਕੇਵਲ ਉਹ ਬਾਜ਼ੀਗਰ ਖੇਡ ਪਾਉਣ ਵਾਲਾ ਤੇ ਬਾਕੀ ਜਿਹੜੀ ਖੇਡ ਦੇਖਣ ਵਾਲੇ ਨੇ, ਜੋ ਕੁਝ ਖੇਡ ਵਿੱਚ ਦਿਸਿਆ ਉਹ ਸਭ ਕੁਝ ਅਦ੍ਰਿਸ਼ਟ ਹੋ ਜਾਂਦਾ, ਅਲੋਪ ਹੋ ਜਾਂਦਾ ਹੈ, ਵੇਖਣ ਵਾਲੇ ਵੀ ਚਲੇ ਗਏ, ਜਿਹੜੀ ਖੇਡ ਬਣਾਈ ਸੀ ਉਹ ਖੇਡ ਵੀ ਉਜੜ ਗਈ। ਧੰਨ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜਿਵੇਂ ਬਾਜ਼ੀਗਰ ਬਾਜ਼ੀ ਪਾਉਂਦਾ, ਅਨੇਕਾਂ ਤਰ੍ਹਾਂ ਦਾ ਵਿਸਤਾਰ ਕਰਦਾ, ਅਖੀਰ ਤੇ ਫਿਰ ਉਹ ਇਕੱਲਾ ਆਪ ਰਹਿ ਜਾਂਦਾ। ਪਰਮਾਤਮਾ ਇੱਕ ਓਅੰਕਾਰ ਇੱਕ ਬਾਜ਼ੀਗਰ ਹੈ, ਉਸਨੇ ਸੰਸਾਰ ਦੀ ਰਚਨਾ ਇੱਕ ਬਾਜ਼ੀ ਪਾਈ ਹੈ, ਲੋਕ ਤਮਾਸ਼ੇ ਵਾਸਤੇ ਵੇਖਣ ਆਏ ਨੇ ਤੇ ਜਿਸ ਦਿਨ ਉਸ ਦੀ ਆਪਣੀ ਮੌਜ ਹੋਈ ਸਾਰੀ ਖੇਡ ਉਜੜ ਜਾਏਗੀ, ਵੇਖਣ ਵਾਲੇ ਅਲੋਪ ਹੋ ਜਾਣਗੇ। ਪਰ ਜਿਸ ਨੇ ਬਾਜ਼ੀ ਪਾਈ ਹੈ ਉਹ ਬਾਜ਼ੀਗਰ ਕਿਤੇ ਨਹੀਂ ਜਾਏਗਾ, ਉਹ ਕਾਇਮ ਰਹੇਗਾ। ਇੱਕ ਹੈ ਜੋ ਬਾਬਾ ਜੀ ਦੇ ਬਚਨ ਨੇ ਅਸੀਂ ਪੜ੍ਹਦੇ ਹਾਂ, ਬਾਜ਼ੀਗਰ ਜੈਸੇ ਬਾਜ਼ੀ ਪਾਈ, ਨਾਨਾ ਰੂਪ ਭੇਕ ਦਿਖਲਾਈ, ਸਾਂਗ ਉਤਾਰ ਥੰਮਿਓ ਪਾ ਸਾਰਾ, ਤਬ ਏਕੋ ਇੱਕ ਅੰਕਾਰਾ। ਹੁਣ ਜਿਹੜਾ ਇੱਕ ਪੂਜਣ ਲਈ ਅੱਜ ਗੁਰੂ ਜੀ ਨੇ ਕਿਹਾ ਸਿਰਫ ਉਹਦੇ ਸੰਬੰਧ ਵਿੱਚ, ਹਾਲਾਂਕਿ ਉਸ ਇੱਕ ਨੂੰ ਨਾ ਕੋਈ ਮੁਕੰਮਲ ਬਿਆਨ ਕਰ ਸਕਿਆ ਤੇ ਨਾ ਉਸ ਇੱਕ ਨੂੰ ਕੋਈ ਮੁਕੰਮਲ ਬਿਆਨ ਕਰ ਸਕੇਗਾ, ਸਮਝਣ ਲਈ ਹੈ। ਬਾਜ਼ੀਗਰ ਜੈਸੇ ਬਾਜ਼ੀ ਪਾਈ, ਨਾਨਾ ਰੂਪ ਭੇਕ ਦਿਖਲਾਈ, ਸਾਂਗ ਉਤਾਰ ਥੰਮਿਓ ਪਾ ਸਾਰਾ, ਤਬ ਏਕੋ ਇੱਕ ਅੰਕਾਰਾ। ਸਿਰਫ ਇੱਕੋ ਰਹਿ ਗਿਆ, ਜਿਹਨੇ ਬਾਜ਼ੀ ਪਾਈ ਸੀ, ਖੇਡ ਰਚੀ, ਆ ਸੰਸਾਰ ਕੀ ਹੈ, ਉਸ ਇੱਕ ਨੇ ਆਪਣੀ ਮਰਜ਼ੀ ਨਾਲ ਰਚੀ, ਕਿਸੇ ਦੇ ਦਬਾਅ ਥੱਲੇ ਨਹੀਂ, ਕਿਸੇ ਦੇ ਕਹਿਣ ਦੇ ਮੁਤਾਬਕ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਆਪਣੀ ਪਵਿੱਤਰ ਰਸਨਾ ਤੋਂ ਸਾਨੂੰ ਇਹ ਉਪਦੇਸ਼ ਆਸਾ ਕੀ ਵਾਰ ਦੀ ਪਹਿਲੀ ਪੌੜੀ ਵਿੱਚ ਦੇ ਦਿੱਤਾ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਹੋ। ਉਸਨੇ ਆਪ ਕੁਦਰਤ ਰਚੀ ਹੈ, ਇਸ ਵਿੱਚ ਆਪਣਾ ਆਸਨ ਜਮਾ ਕੇ ਉਹ ਬੈਠਾ ਦੇਖ ਰਿਹਾ ਹੈ। ਮਹਾਰਾਜ ਜੀ ਕਹਿ ਰਹੇ ਨੇ ਉਸ ਇੱਕ ਨੇ ਵਿਸਤਾਰ ਕੀਤਾ। ਉਸ ਤੋਂ ਅਗਲਾ ਬਚਨ, ਧੰਨ ਗੁਰੂ ਅਰਜਨ ਸਾਹਿਬ ਦੇ ਤਿੰਨ ਕੁ ਪ੍ਰਮਾਣ ਹੋਰ ਨੇ। ਮਹਾਰਾਜ ਕਹਿੰਦੇ ਨੇ ਦੇਖੋ ਕਿ ਸਮੁੰਦਰ ਇੱਕ ਹੈ, ਉਸ ਵਿੱਚੋਂ ਜਿਹੜੀਆਂ ਲਹਿਰਾਂ ਨੇ ਉਹ ਇੱਕ ਨਹੀਂ, ਉਹ ਅਨੇਕਾਂ ਨੇ। ਕਿਉਂਕਿ ਅੱਜ ਇੱਕ ਦੀ ਪੂਜਾ ਨਾਲ ਇਹ ਸਵਾਲ ਪੈਦਾ ਹੋਵੇਗਾ, ਅਨੇਕਾਂ ਉਹਦੇ ਨਾਮ ਨੇ, ਅਨੇਕਾਂ ਉਹਨੂੰ ਜਪਣ ਵਾਲੇ ਨੇ, ਅਨੇਕਾਂ ਉਹਦੇ ਧਿਆਨ ਧਰਨ ਵਾਲੇ ਨੇ, ਤੇ ਜਿਸ ਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਨੇਕਾਂ ਜਪਣ ਵਾਲੇ, ਅਨੇਕਾਂ ਬੋਲਣ ਵਾਲੇ, ਅਨੇਕਾਂ ਉਹਦੀ ਆਰਾਧਨਾ ਕਰਨ ਵਾਲੇ, ਉਹ ਇੱਕ ਹੋ ਕੇ ਸਾਰਿਆਂ ਵਿੱਚ ਆਪ ਵਿਦਮਾਨ ਹੈ। ਪਿਆਰਿਓ ਯਾਦ ਰੱਖੋ, ਅਨੇਕਤਾ ਵਿੱਚੋਂ ਵੀ ਫਿਰ ਉਹ ਇੱਕ ਹੈ। ਇਹਨੂੰ ਥੋੜ੍ਹਾ ਜਿਹਾ ਬਰੀਕੀ ਨਾਲ ਮੇਰੀ ਬੇਨਤੀ ਆਪ ਜੀ ਦੇ ਚਰਨਾਂ 'ਚ ਹੈ। ਧੰਨ ਗੁਰੂ ਕਲਗੀਧਰ ਜੀ ਦੇ ਬਚਨ ਕਿ ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਅਨੇਕਾਂ ਹੈ ਪਰ ਅਨੇਕ ਹੋਣ ਤੋਂ ਬਾਅਦ ਵੀ ਉਹ ਇੱਕ ਹੈ। ਉਹ ਇਸ ਤਰ੍ਹਾਂ ਜਿਵੇਂ ਬਾਜ਼ੀਗਰ ਦੀ ਖੇਡ। ਦੂਸਰਾ ਬਚਨ, ਸਮੁੰਦਰ ਵਿੱਚ ਲਹਿਰਾਂ ਨੇ, ਪਾਣੀ ਇੱਕ ਏ, ਸਮੁੰਦਰ ਇੱਕ ਏ, ਪਰ ਲਹਿਰਾਂ ਜਿਹੜੀਆਂ ਨੇ ਉਹ ਇੱਕ ਨਹੀਂ, ਅਨੇਕਾਂ ਲਹਿਰਾਂ ਨੇ, ਤੇ ਕੋਈ ਇਨਸਾਨ ਲਹਿਰਾਂ ਦੀ ਗਿਣਤੀ ਮਿਣਤੀ ਵੀ ਨਹੀਂ ਕਰ ਸਕਦਾ। ਜੇ ਕੋਈ ਚਾਹੇ ਮੈਂ ਸਮੁੰਦਰ ਵਿੱਚ ਉੱਠੀਆਂ ਹੋਈਆਂ ਲਹਿਰਾਂ ਨੂੰ ਗਿਣ ਕੇ ਦੱਸਾਂਗਾ, ਕਦੀ ਕੋਈ ਇਨਸਾਨ ਗਿਣ ਨਹੀਂ ਸਕਦਾ। ਲਹਿਰ ਤੋਂ ਬਾਅਦ ਲਹਿਰ ਉੱਠਦੀ ਏ, ਪਰ ਪਿਆਰਿਓ ਅਨੇਕਾਂ ਲਹਿਰਾਂ ਹੋਂਦ ਵਿੱਚ ਆਉਣ ਦੇ ਬਾਵਜੂਦ ਵੀ ਉਹਨਾਂ ਵਿੱਚ ਇੱਕ ਉਹੀ ਸਮੁੰਦਰ ਰਚਿਆ ਜਿਹਦੇ ਵਿੱਚੋਂ ਲਹਿਰ ਪੈਦਾ ਹੋਈ। ਸਮੁੰਦਰ ਮਾਨੋ ਇੱਕ ਓੰਕਾਰ, ਸਿਰਫ ਸਮਝਣ ਲਈ ਹਾਲਾਂਕਿ ਸਮੁੰਦਰ ਦੀ ਤੁਲਨਾ ਰੱਬ ਨੇ ਤਾਂ ਸਮੁੰਦਰ ਪੈਦਾ ਕੀਤਾ, ਇੱਕ ਓੰਕਾਰ ਦੀ ਤੁਲਨਾ ਸਮੁੰਦਰ ਨਾਲ ਕੀਤੀ ਗਈ। ਉਹ ਇੱਕ ਹੈ, ਉਹਦੇ ਵਿੱਚੋਂ ਪਤਾ ਨਹੀਂ ਕਿੰਨੀਆਂ ਕੁ ਲਹਿਰਾਂ ਉੱਠੀਆਂ ਨੇ। ਉਸ ਲਹਿਰਾਂ ਨੂੰ ਮਨੁੱਖ ਕਹਿ ਲਓ, ਸ੍ਰਿਸ਼ਟੀਆਂ ਕਹਿ ਲਓ, ਬ੍ਰਹਿਮੰਡ ਕਹਿ ਲਓ, ਜੀਵ ਜੰਤੂ ਕਹਿ ਲਓ, ਧਰਤੀ ਆਕਾਸ਼ ਤਾਰੇ ਸਿਆਰੇ ਚੰਦਰਮਾ ਸੂਰਜ ਕਹਿ ਲਓ, ਪਿਆਰ ਪਿਆਰਿਓ ਲਹਿਰਾਂ ਅਨੇਕਾਂ ਨੇ, ਸਮੁੰਦਰ ਇੱਕ ਹੈ, ਇੱਕ ਸਮੁੰਦਰ ਸਾਰੀਆਂ ਲਹਿਰਾਂ ਵਿੱਚ ਆਪ ਸਮਾਇਆ। ਤੇ ਜਿਸ ਦਿਨ ਲਹਿਰ ਸ਼ਾਂਤ ਹੋ ਜਾਏਗੀ ਕੇਵਲ ਉਹੀ ਸਮੁੰਦਰ ਬਚੇਗਾ ਜਿਹਦੇ ਵਿੱਚੋਂ ਲਹਿਰ ਉੱਠੀ ਹੈ। ਇੱਕ ਵਿੱਚੋਂ ਮਹਾਰਾਜ ਜੀ ਦੇ ਅਮੋਲਕ ਬਚਨ ਨੇ, ਜਲ ਤੇ ਉੱਠੇ ਅਨਕ ਤਰੰਗਾਂ, ਇੱਕ ਪਾਣੀ ਵਿੱਚੋਂ ਅਨੇਕਾਂ ਲਹਿਰਾਂ ਉੱਠੀਆਂ। ਕਣਕ ਭੂਖਨ ਕਿੰਨੇ ਬਹੁਰੰਗਾ, ਸੋਨਾ ਇੱਕ ਉਹਦੇ ਵਿੱਚੋਂ ਗਹਿਣਾ ਗਹਿਣੇ ਅਨੇਕਾਂ ਨੇ। ਸੋਨੇ ਦੀ ਇੱਕ ਡਲੀ ਹੈ, ਉਸ ਵਿੱਚੋਂ ਪਤਾ ਨਹੀਂ ਕਈ ਤਰ੍ਹਾਂ ਦੇ ਗਹਿਣੇ ਨਿਕਲਦੇ, ਕਈ ਤਰ੍ਹਾਂ ਦੇ ਉਹਨਾਂ ਵਿੱਚ ਨਗ ਹੀਰੇ ਦੀਆਂ ਕਣੀਆਂ ਲਾਲ ਲਾਏ ਜਾਂਦੇ ਨੇ। ਮਹਾਰਾਜ ਕਹਿ ਰਹੇ ਨੇ ਭਾਈ ਕਿ ਜਿਵੇਂ ਇੱਕ ਸੋਨੇ ਵਿੱਚੋਂ ਅਨੇਕਾਂ ਗਹਿਣੇ ਨਿਕਲਦੇ ਨੇ, ਪਰ ਅਨੇਕਾਂ ਹੋਣ ਦੇ ਬਾਵਜੂਦ ਵੀ ਉਹ ਸੋਨਾ ਹੀ ਕਹਾਣਗੇ, ਸੋਨੇ ਤੋਂ ਵੱਖ ਨਹੀਂ, ਉਹਨਾਂ ਵਿੱਚ ਸੋਨਾ ਹੀ ਹੈ। ਤੇ ਜਿਸ ਦਿਨ ਉਹ ਗਹਿਣੇ ਖਤਮ ਹੋਣਗੇ ਉਹਨਾਂ ਨੂੰ ਢਾਲਿਆ ਜਾਏਗਾ ਤੇ ਦੁਬਾਰਾ ਉਹੀ ਸੋਨਾ ਰਹੇਗਾ ਜਿਸ ਵਿੱਚੋਂ ਇਹ ਨਿਕਲੇ। ਇੱਕ ਪਰਮਾਤਮਾ ਨੇ ਆ ਬਾਕੀ ਸਾਰੇ ਆਭੂਸ਼ਣ ਗਹਿਣੇ ਬਣਾਏ ਨੇ, ਪਰ ਇਹ ਗਹਿਣੇ ਜਿਹੜੇ ਦਿਸਦੇ ਪਏ ਨੇ ਵੱਖਾਂ ਵੱਖਾਂ ਰੂਪਾਂ ਦੇ ਰੰਗਾਂ ਦੇ, ਜਿਸ ਦਿਨ ਇਹ ਸਮੇਟੇ ਜਾਣਗੇ ਗੁਰਮੁਖੋ ਰਹੇਗਾ ਕੇਵਲ ਇੱਕ ਓੰਕਾਰ ਜਿਸ ਵਿੱਚੋਂ ਇਹ ਗਹਿਣੇ ਨਿਕਲੇ। ਇਹ ਥੋੜ੍ਹੀ ਜਿਹੀ ਮੇਰੀ ਬੇਨਤੀ ਸਮਝਿਓ, ਖੁਸ਼ਕ ਜੀ ਗੱਲ ਨਹੀਂ। ਪਹਿਲਾਂ ਉਦਾਹਰਨ ਦਿੱਤੀ ਸੀ ਸਮੁੰਦਰ, ਉਹਦੇ ਵਿੱਚੋਂ ਲਹਿਰ ਉੱਠਦੀ ਹੈ, ਲਹਿਰ ਵਿੱਚ ਸਮੁੰਦਰ ਦਾ ਅੰਸ਼ ਹੈ, ਕਦੀ ਵੀ ਲਹਿਰ ਸਮੁੰਦਰ ਤੋਂ ਵੱਖ ਨਹੀਂ ਹੋ ਸਕਦੀ, ਉਹਦਾ ਵਜੂਦ ਹੀ ਸਮੁੰਦਰ ਹੈ। ਤੇ ਜੋ ਕੁਝ ਇੱਕ ਓੰਕਾਰ ਨੇ ਰਚਿਆ ਹੈ ਪਿਆਰਿਓ, ਇਹ ਇੱਕ ਤੋਂ ਵੱਖ ਨਹੀਂ ਹੋ ਸਕਦਾ, ਹਰ ਚੀਜ਼ ਉਸ ਇੱਕ ਪਰਿਪੂਰਨ ਪਰਮਾਤਮਾ ਉਹਦੇ ਵਿੱਚ ਆਪ ਸਮਾਇਆ, ਜਿਵੇਂ ਸਮੁੰਦਰ ਦੀ ਲਹਿਰ ਵਿੱਚ ਸਮੁੰਦਰ ਹੈ। ਦੂਜਾ ਬਚਨ ਸੀ ਕਿ ਜਿਵੇਂ ਸੋਨੇ ਦੇ ਵਿੱਚ ਗਹਿਣੇ ਨਿਕਲਦੇ ਨੇ, ਪਰ ਉਹ ਗਹਿਣੇ ਵੱਖ ਵੱਖ ਵਿਕਣ ਦੇ ਬਾਵਜੂਦ ਵੀ ਸੋਨਾ ਨੇ। ਜੇ ਅਸੀਂ ਅੰਗੂਠੀ, ਕੋਈ ਛਾਪ, ਕੋਈ ਛੱਲਾ, ਕੋਈ ਕੜਾ, ਕੋਈ ਖਾਰ, ਕੋਈ ਜੰਜ਼ੀਰ ਬਣਾਉਂਦਾ, ਪਰ ਇੱਕ ਸ਼ਬਦ ਤਾਂ ਨਾਲ ਕਹਿਣਾ ਪਏਗਾ ਸੋਨੇ ਦੀ ਅੰਗੂਠੀ ਹੈ, ਸੋਨੇ ਦੀ ਜੰਜ਼ੀਰ ਹੈ, ਸੋਨੇ ਦੀ ਛਾਪ ਹੈ। ਪਿਆਰਿਓ ਬੰਦੇ ਨੂੰ ਇੰਨੀ ਸਮਝ ਤਾਂ ਪੈ ਗਈ ਏ, ਸੋਨੇ ਵਿੱਚੋਂ ਨਿਕਲਿਆ ਹੋਇਆ ਹਰ ਗਹਿਣਾ ਕਹਿ ਰਿਹਾ ਸੋਨੇ ਦੀ ਛਾਪ, ਸੋਨੇ ਦੀ ਅੰਗੂਠੀ, ਸੋਨੇ ਦੀਆਂ ਚੂੜੀਆਂ। ਤੇ ਜਿਸ ਦਿਨ ਅੰਦਰ ਦਾ ਗਿਆਨ ਬੰਦੇ ਨੂੰ ਹੁੰਦਾ, ਉਦਨ ਹਰ ਚੀਜ਼ ਨੂੰ ਵੇਖ ਕੇ ਕਹਿੰਦਾ ਕੋਈ ਐਸੀ ਥਾਂ ਨਹੀਂ ਜਿਹੜੀ ਪਰਮਾਤਮਾ ਦੀ ਨਹੀਂ, ਉਹ ਹਰ ਇੱਕ ਨੂੰ ਦੇਖ ਕੇ ਕਹਿੰਦਾ ਪਰਮਾਤਮਾ ਦੀ ਬਣਾਈ ਤੇ ਪਰਮਾਤਮਾ ਇਹਦੇ ਵਿੱਚ ਸਮਾਇਆ। ਸੋਨੇ ਦੀ ਸਮਝ ਪਏ ਤੇ ਸੋਨੇ ਦੇ ਗਹਿਣੇ ਕਿਉਂਕਿ ਬਾਹਰ ਮੁਖੀ ਨੇ, ਤੇ ਜਿਨ੍ਹਾਂ ਨੂੰ ਅੰਦਰ ਦੀ ਸਮਝ ਪੈ ਗਈ ਉਹ ਕਹਿੰਦੇ ਨੇ ਨਹੀਂ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ। ਨਈਆ ਦਾ ਅਰਥ ਨਾਇਕ, ਕਿ ਸੰਸਾਰ ਪਰਮਾਤਮਾ ਨੇ ਇੱਕ ਸੋਹਣਾ ਬਾਗ ਬਣਾਇਆ, ਇਹਦੇ ਵਿੱਚ ਜੀਵ ਨਾਚ ਪੈ ਕਰਦੇ ਨੇ ਤੇ ਨੱਚਦੇ ਇਸ ਤਰ੍ਹਾਂ ਪਏ ਨੇ ਮਾਇਆ ਵਿੱਚ ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਛਲਕਦਾ ਹੈ। ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਨਾਚੰਤੀ ਗੋਪੀ ਜਾਨਾ, ਮਰਦ ਤੇ ਇਸਤਰੀਆਂ ਨਾਚ ਕਰ ਰਹੇ ਨੇ, ਨਈਆ ਤੇ ਬੈਰੇ ਕੰਨਾ, ਪਰ ਕੋਈ ਐਸਾ ਨਹੀਂ ਜਿਹੜਾ ਇੱਕ ਓੰਕਾਰ ਨਾਇਕ ਤੋਂ ਵੱਖ ਹੋਵੇ, ਸਾਰਿਆਂ ਵਿੱਚ ਉਹ ਆਪ ਹੈ। ਥੋੜ੍ਹਾ ਜਿਹਾ ਇਸ ਵਿਸ਼ੇ ਨੂੰ ਹੋਰ ਅੱਗੇ ਤੋਰਾਂ ਕਿ ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ। ਤੀਸਰਾ ਬਚਨ ਹਜ਼ੂਰ ਧੰਨ ਗੁਰੂ ਅਰਜੁਨ ਦੇਵ ਜੀ ਦਾ, ਮਹਾਰਾਜ ਕੇ ਬਚਨ ਕਰਦੇ ਨੇ ਕਿ ਅਸੀਂ ਬੀਜ ਧਰਤੀ ਵਿੱਚ ਬੀਜਣੇ ਆ, ਤੇ ਜਦੋਂ ਬੀਜ ਬੀਜਿਆ ਜਾਂਦਾ ਉਸ ਨੂੰ ਖੱਤ ਦੀ ਤਲੀ ਤੇ ਵੀ ਆਪਾਂ ਰੱਖ ਸਕਨੇ। ਕਿਸੇ ਵੀ ਫਸਲ ਦਾ ਬੀਜ ਹੈ ਉਹ ਜ਼ਮੀਨ ਵਿੱਚ ਬੀਜਿਆ, ਉਹਦੇ ਵਿੱਚੋਂ ਅੰਕੁਰ ਨਿਕਲਿਆ। ਕਈ ਐਸੇ ਬੀਜ ਨੇ ਜਿਹੜੇ 2 ਮਹੀਨੇ ਬਾਅਦ ਹੀ ਫਲ ਦੇ ਦਿੰਦੇ ਨੇ।